ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਜ ਭਾਰਤ ਦੇ ਆਜ਼ਾਦੀ ਦਿਵਸ ਦੇ ਮੌਕੇ ਲਾਲ ਕਿਲੇ ਤੋਂ 103 ਮਿੰਟ ਦਾ ਭਾਸ਼ਣ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ। ਇਹ ਪ੍ਰਧਾਨ ਮੰਤਰੀ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਹੁਣ ਤੱਕ ਆਜ਼ਾਦੀ ਮੌਕੇ ਦਿੱਤਾ ਗਿਆ ਸਭ ਤੋਂ ਵੱਡਾ ਭਾਸ਼ਣ ਹੈ। ਅਤੇ ਐਤਕੀ ਇਸ ਭਾਸ਼ਣ ਦੇ ਵਿੱਚ RSS ਦਾ ਜ਼ਿਕਰ ਵੀ ਕੀਤਾ ਪ੍ਰਧਾਨ ਮੰਤਰੀ ਨੇ। ਕੀ ਕਿਹਾ ਜੀ?
ਬਿਲਕੁਲ ਜੀ, ਅੱਜ ਦੇਸ਼ ਦਾ 79ਵਾਂ ਆਜ਼ਾਦੀ ਦਿਹਾੜਾ ਸੀਗਾ, ਸੋ ਜਸ਼ਨ ਦੇ ਦੌਰ ਵੀ ਰਹੇ, ਵੱਖ ਵੱਖ ਥਾਵਾਂ 'ਤੇ ਸਮਾਗਮ ਵੀ ਹੋਏ, ਖਾਸ ਕਰਕੇ ਰਾਸ਼ਟਰੀ ਪੱਧਰ ਦਾ ਜਿਹੜਾ ਸਮਾਗਮ ਹੁੰਦਾ ਹਰ ਸਾਲ ਦੀ ਤਰ੍ਹਾਂ, ਲਾਲ ਕਿਲੇ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਤਿਰੰਗਾ ਲਹਿਰਾਇਆ, ਅਤੇ ਉਹ ਤੋਂ ਬਾਅਦ ਰਾਸ਼ਟਰ ਦੇ ਨਾਮ ਲਾਲ ਕਿਲੇ ਦੀ ਫਸੀਲ ਤੋਂ ਸੰਬੋਧਨ ਕੀਤਾ। ਬਿਲਕੁਲ, ਤੁਸੀਂ ਦਰੁਸਤ ਫਰਮਾਇਆ ਜੀ, ਸਭ ਤੋਂ ਲੰਬਾ ਭਾਸ਼ਣ ਸੀ, 103 ਮਿੰਟ, ਲਗਭਗ 2 ਘੰਟਿਆਂ ਦੇ ਨੇੜੇ ਜਾ ਪਹੁੰਚਿਆ, ਹੈ ਨਾ। ਸੋ ਉਸ ਤਰੀਕਾਕਾਰ ਦੇ ਲਈ ਬਹੁਤ ਲੰਬਾ ਭਾਸ਼ਣ ਰਿਹਾ, ਅਤੇ ਪਰ ਉਹ 'ਚੋਂ ਮੁਲਕ ਨੇ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੀ ਦੇਸ਼ ਲਈ ਕੋਈ ਅਗਲੇ 10 ਸਾਲ, 15 ਸਾਲ, 20 ਸਾਲਾਂ ਕੋਈ ਵਿਜ਼ਨ ਹੈਗਾ, ਉਹ ਤਾਂ ਨਹੀਂ ਲੱਭਿਆ। ਹਾਂ, ਪਰ ਮਤਲਬ ਕਿ ਉੱਥੋਂ ਕਿਤੇ ਨਾ ਕਿਤੇ ਬਿਨਾਂ ਨਾਮ ਲਿਆ ਫਿਰ ਇੱਕ ਵਾਰ ਅਮਰੀਕਾ ਨੂੰ ਕਹਿੰਦੇ ਜ਼ਰੂਰ ਨਜ਼ਰ ਆਏ ਕਿ ਜੀ ਮੈਂ ਆਪਣੇ ਮੱਛੀ ਪਾਲਣ ਵਾਲਿਆਂ ਨੂੰ, ਆ ਮੁਰਗੀ ਪਾਲਣ ਵਾਲਿਆਂ ਨੂੰ, ਕਿਸਾਨਾਂ ਨੂੰ, ਡੈਰੀ ਵਾਲਿਆਂ ਨੂੰ ਕਿਸੇ ਨੂੰ ਨੁਕਸਾਨ ਨਹੀਂ ਹੋਣ ਦਊਂਗਾ, ਮਤਲਬ ਕਿ ਉਸ ਤਰੀਕੇ ਕਾਰਨ ਉਹਨਾਂ ਨੇ ਇੱਕ ਅਸਿੱਧੇ ਤਰੀਕੇ ਨਾਲ ਸੁਨੇਹਾ ਜ਼ਰੂਰ ਦਿੱਤਾ। ਹਾਂ, ਉਹ 'ਚ GST ਦਾ ਜ਼ਿਕਰ ਕਾਫੀ ਆਇਆ ਕਿ ਜੀ ਦੀਵਾਲੀ ਆ ਜਾਣ 'ਤੇ ਤੁਹਾਨੂੰ ਤੋਹਫ਼ਾ ਦੇ ਦਿਆਂਗੇ, ਸਲੈਬ ਹੋਰ ਘਟਾ ਦਿਆਂਗੇ ਜਾਂ ਦਰ ਘੱਟ ਜੂਗੀ, ਇਹ ਉਮੀਦ ਕੀਤੀ ਜਾ ਰਹੀ ਆ। ਰੁਜ਼ਗਾਰ ਦੀਆਂ ਗੱਲਾਂ ਕੀਤੀਆਂ, ਪਰ ਨਰਿੰਦਰ ਮੋਦੀ ਹੋਰੀ ਇੱਕ ਵੱਖਰੀ ਵਿਧਾ ਦੇ ਪ੍ਰਧਾਨ ਮੰਤਰੀ ਨੇ। ਉਹ ਇਕੱਲੇ ਸੰਬੋਧਨ ਕਰਦੇ ਨੇ ਤਾਂ ਉਹਨਾਂ ਦੇ ਇਕੱਲੇ ਬੋਲਾਂ 'ਤੇ ਨਹੀਂ ਜਾਣ ਦੀ ਲੋੜ ਹੁੰਦੀ, ਉਹਨਾਂ ਦੀ ਬੋਡੀ ਲੈਂਗੁਏਜ, ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਅੰਦਾਜ਼, ਉਹ ਵੀ ਬਹੁਤ ਕੁਛ ਨਾਲ ਕਹਿ ਰਿਹਾ ਹੁੰਦਾ। ਜੇ ਉਹ ਅੱਜ ਭਗਵੇਂ ਰੰਗ ਦੀ ਪੱਗ ਪਾ ਕੇ ਆਏ ਨੇ, ਜੇ ਉਹ ਅੱਜ ਭਗਵੇਂ ਰੰਗ ਦੀ ਜੈਕਟ ਪਾ ਕੇ ਆਏ ਨੇ ਤਾਂ ਉਹਦਾ ਵੀ ਕੋਈ ਅਰਥ ਸੀ
ਜੀ।
ਉਹ ਅਰਥ ਉਹਨਾਂ ਨੇ ਫਿਰ ਸਪੱਸ਼ਟ ਕੀਤਾ ਕਿ ਵੀ ਅੱਜ ਉਹਨਾਂ ਨੇ RSS ਦਾ ਜ਼ਿਕਰ ਕੀਤਾ, ਲਾਲ ਕਿਲੇ ਦੀ ਫਸੀਲ ਤੋਂ ਮਿਲਾ ਦਾ, ਮਤਲਬ ਕਿ ਇਹ 79ਵੇਂ ਆਜ਼ਾਦੀ ਦਿਹਾੜੇ 'ਤੇ ਹੈ ਨਾ ਕਿ ਪਹਿਲੀ ਵਾਰ ਹੋਇਆ ਹੋਊਗਾ ਕਿ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਉਹ ਵੀ RSS ਦਾ ਜ਼ਿਕਰ ਵੀ ਕੀਤਾ ਹੋਵੇ ਅਤੇ ਗੁਣਗਾਨ ਵਜੋਂ ਕੀਤਾ ਹੋਵੇ, ਕਿਉਂਕਿ ਜਿੰਨਾ ਕੁ ਮੈਂ ਪੜ੍ਹਿਆ ਲਿਖਿਆ ਹੈ, ਸਮਝਿਆ ਜਿੰਨਾ ਕੁ, ਉੱਥੋਂ ਮੈਨੂੰ ਤਾਂ ਇਹੀ ਚੇਤੇ ਹੈ ਕਿ RSS ਆਜ਼ਾਦ ਮੁਲਕ ਦੇ ਵਿੱਚ ਕਿਸੇ ਸਮੇਂ ਬੈਨ ਵੀ ਰਹੀ ਹੈ
ਜੀ,
RSS ਲੋਕਾਂ ਵੀ ਰਹੀਆਂ, ਅਤੇ ਜੇ ਮੈਂ ਪੰਜਾਬ ਦੇ ਸੰਦਰਭ 'ਚ, ਸਿੱਖੀ ਦੇ ਸੰਦਰਭ 'ਚ ਦੇਖਾਂ ਤਾਂ ਮੇਰੇ ਇਹ ਵੀ ਜ਼ਹਿਨ 'ਚ ਹੈ ਕਿ ਸ਼ਾਇਦ ਕੋਈ ਹੁਕਮਨਾਮਾ ਵੀ ਜਾਰੀ ਹੋਇਆ ਸੀ ਮਤਲਬ RSS ਦੇ ਖਿਲਾਫ, ਇੱਥੋਂ ਤੱਕ ਵੀ ਹੈਗਾ। ਉਹਦੇ ਬਾਵਜੂਦ ਵੀ ਮਤਲਬ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਸ ਰਹੇ ਸੀਗੇ ਵੀ ਕਿ ਸਭ ਤੋਂ ਵੱਡੀ NGO ਦੁਨੀਆ 'ਚੋਂ ਇੱਕ ਹੈ, ਸਮਾਜ ਸੇਵੀਆਂ 'ਚੋਂ ਪ੍ਰਮੁੱਖ ਹੈ। ਸੋ ਬਿਲਕੁਲ, RSS ਔਰ BJP ਇੱਕ ਨੇ ਕਿਸੇ ਸਮੇਂ ਲੁਕਵੇਂ ਏਜੰਡੇ ਤਹਿਤ ਪੜਦੇ ਵਿੱਚੋਂ ਸੀ, ਹੁਣ ਤਾਂ ਕਾਫੀ ਹੱਦ ਤੱਕ ਜਨਤਕ ਹੈ
ਜੀ।
ਪਰ ਨਰਿੰਦਰ ਮੋਦੀ ਹੋਰੀ ਜਿਹੜਾ ਰੰਗ ਪਾ ਕੇ ਆਏ ਨੇ ਭਗਵੇ ਦਾ, ਮਤਲਬ ਭਗਵਾ ਕਲਰ ਕਿਸੇ ਸਮੇਂ ਸੰਨਿਆਸ ਦਾ ਜਾਂ ਸਨਾਤਨ ਦਾ ਪ੍ਰਤੀਕ ਰਿਹਾ, ਪਰ ਅਜੋਕੇ ਦੌਰ 'ਚ ਆਉਂਦਿਆਂ ਆਉਂਦਿਆਂ ਮਤਲਬ ਇਸ ਨੂੰ ਹੋਰ ਤਰੀਕਾਕਾਰ, ਰਾਜਨੀਤੀ ਤਰੀਕਾਕਾਰ ਵਜੋਂ ਵੀ ਹੈ ਨਾ, ਜਾਂ ਫਿਰਕੂਬਾਦ ਦੇ ਰੰਗ ਵਜੋਂ ਵੀ ਦੇਖਣਾ ਜਾਣ ਸ਼ੁਰੂ ਹੋ ਗਿਆ। ਸੋ ਉਹਦੀ ਉੱਥੋਂ ਤੱਕ ਹਾਲਤ ਕਿਉਂ ਆਈ ਇਹ ਸਮਝਣ ਦੀ ਲੋੜ ਹੈ
ਜੀ।
ਪਰ ਫਿਰ ਵੀ ਨਰਿੰਦਰ ਮੋਦੀ ਹੋਰਾਂ ਨੇ ਉਸ ਨੂੰ ਪ੍ਰਤੀਕ ਵਜੋਂ, ਕਿਉਂਕਿ BJP ਦਾ ਇਹ ਇੱਕ ਤਕੜਾ ਰਾਜਨੀਤਿਕ ਹਥਿਆਰ ਵੀ ਹੈ ਹੁਣ, ਸੋ ਉਸਨੇ ਉਸ ਹਥਿਆਰ ਵਜੋਂ ਵੀ ਵਰਤਣਾ। ਸੋ ਨਰਿੰਦਰ ਮੋਦੀ ਹੋਰੀ ਜਦੋਂ ਸੰਬੋਧਨ ਕਰ ਰਹੇ ਸੀ ਅਤੇ ਗੁਣਗਾਨ ਕਰ ਰਹੇ ਸੀ ਕਿ 100 ਸਾਲਾਂ ਹੋ ਗਿਆ RSS ਨੂੰ, ਉਹਨਾਂ ਦਾ ਵੱਡਾ ਯੋਗਦਾਨ ਹੈ, ਅਤੇ ਉੱਥੇ ਇਹ ਲੱਗਿਆ ਕਿ ਕੀ ਇਹ ਕੋਈ ਖਾਸ ਮਿਸ਼ਨ ਹੈ, ਜੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨੂੰ ਬੋਲਣਾ ਪੈ ਰਿਹਾ, ਕੀ ਉਹ ਪਾਰਟੀ ਦੇ ਅੰਦਰ ਚੱਲ ਰਹੀ ਰੱਸਾਕਸੀ ਨੂੰ ਆਪਣੇ ਪਾਲੇ 'ਚ ਲਿਆਉਣ ਲਈ ਕਰ ਰਹੇ ਨੇ ਕਿ ਉਹ ਲਾਲ ਜਿਹੜਾ ਫੀਤਾ ਬੰਨਿਆ ਹੁੰਦਾ ਹੈ ਰੱਸਾਕਸੀ ਦੇ ਵਿੱਚ, ਉਹ ਸਾਡੇ ਵਾਲੇ ਪਾਸੇ ਆ ਜਾਵੇ, ਕੀ ਉਹ ਆਪਣੀ ਕੁਰਸੀ ਬਚਾਉਣ ਦੀ ਕਵਾਇਦ ਹੈ, ਕੀ ਮੋਹਨ ਭਾਗਵਤ ਨੂੰ ਟੈਕਲ ਕਰਨ ਦੀ, ਜਾਂ ਮੋਹਨ ਭਾਗਵਤ ਤੋਂ ਬਾਅਦ ਜਿਹੜਾ ਅਗਲਾ ਮੁਖੀ ਆਉਣਾ ਹੈ
ਜੀ
ਉਸ ਨੂੰ ਸੈੱਟ ਕਰ, ਭਾਈ ਮੈਨੂੰ ਨਾ ਛੇੜੀ 75 ਸਾਲ ਬਾਅਦ, ਜਾਂ ਇਹ ਬਿਹਾਰ ਦੀਆਂ ਚੋਣਾਂ ਨੂੰ ਧਿਆਨ 'ਚ ਰੱਖ ਕੇ, ਕਿਉਂਕਿ ਨਰਿੰਦਰ ਮੋਦੀ ਇਹ ਜਾਣਦੇ ਨੇ ਕਿ ਮੇਰੀ ਇਸ ਗੱਲ ਕਹੀ ਦਾ ਵਿਰੋਧੀ ਧਿਰਾਂ ਨੇ ਮੁੱਦਾ ਬਣਾਉਣਾ ਹੈ, ਔਰ ਬਣਿਆ ਵਿਰੋਧੀ ਦੇ ਕਿਹਾ ਜੀ ਆਪਣੀ ਕੁਰਸੀ ਬਚਾਉਣ ਲਈ ਨੇ ਜੀ, RSS ਨੂੰ ਖੁਸ਼ ਕਰ ਰਹੇ ਨੇ ਜੀ, ਇਹ ਤਾਂ 75 ਸਾਲ ਵਾਲਾ ਫਾਰਮੂਲਾ ਜੀ, ਮਤਲਬ ਉਹਨਾਂ ਨੇ ਜਿਸ ਤਰੀਕੇ ਨਾਲ ਬੋਲਿਆ, ਸੋ ਨਰਿੰਦਰ ਮੋਦੀ ਨੂੰ ਪਤਾ ਸੀ ਕਿ ਉਹ ਇਹ ਬੋਲਣਗੇ
ਜੀ,
ਇਸ ਲਈ ਉਹਨਾਂ ਨੇ ਚੁਣਿਆ ਕਿ ਵੀ ਬਿਹਾਰ ਦੇ ਵਿੱਚ ਹੈ, ਫਿਰ ਉਹ ਘੱਟੋ ਘੱਟ ਫਿਰ ਉਹ ਭਾਵਨਾਵਾਂ ਜਾਗਣ ਅਤੇ ਉਹ ਸਾਰੀਆਂ ਧਿਰਾਂ ਸਾਡੇ ਝੰਡੇ ਥੱਲੇ ਇਕੱਠੀਆਂ ਹੋ ਜਾਣ। ਜਾਂ ਪਿਛਲੇ 11 ਸਾਲਾਂ ਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਔਰ ਇਸ ਤੋਂ ਪਹਿਲਾਂ ਵਾਜਪਾਈ ਹੋਰਾਂ ਦੇ ਦੌਰ ਰਿਹਾ, ਜੇ ਮੈਂ 15-16 ਸਾਲਾਂ ਦਾ ਇਹ ਕਾਰਜਕਾਲ ਦੇਖਾਂ ਤਾਂ ਉਹਦੇ ਹਵਾਲੇ ਨਾਲ ਕੀ ਨਰਿੰਦਰ ਮੋਦੀ ਨੂੰ ਲੱਗਿਆ ਕਿ ਹੁਣ ਉਹ ਵਕਤ ਆ ਗਿਆ, ਮੈਂ ਆਪਣੀ 11 ਸਾਲ ਦੀ ਆਪਣੀ ਅਤੇ ਵਾਜਪਾਈ ਹੋਰਾਂ ਦੇ ਦੌਰ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਉਹ ਹੇਠਲਾ ਢਾਂਚਾ ਤਿਆਰ ਕਰ ਲਿਆ ਜਿਹੜਾ ਦੇਸ਼ ਨੂੰ ਇੱਕ ਰੰਗ ਵਿੱਚ ਰੰਗ ਦੇਵੇ ਹੁਣ,
ਜੀ
ਕਿ ਉਸ ਕਵਾਇਤ ਆ ਗਈ ਹੈ। ਹੁਣ ਉਹ ਦਿਨ ਆਇਆ ਤਾਂ ਅੱਜ ਲਾਲ ਕਿਲ੍ਹੇ ਤੋਂ ਨਾ ਬੋਲਿਆ ਕਿ ਮੈਂ ਇਤਿਹਾਸ ਦੀਆਂ ਕਿਤਾਬਾਂ ਬਦਲਤੀਆਂ, ਮੈਂ ਸਿਲੇਬਸ ਬਦਲ ਦਿੱਤਾ, ਮੈਂ ਸ਼ੂਰਵੀਰਾਂ ਦੇ ਨਾਂ ਬਦਲ ਦਿੱਤੇ, ਹੈ ਨਾ, ਮੈਂ ਇਹ ਜਿਹੜੇ ਮਤਲਬ ਕਿ ਭਗੌੜੇ ਮੰਨੇ ਜਾਂਦੇ ਸੀ, ਮਾਫੀਆਂ ਮੰਗਣ ਮੰਨੇ ਜਾਂਦੇ ਸੀ, ਅੱਜ ਉਹਨਾਂ ਨੂੰ ਆਜ਼ਾਦੀ ਘੁਲਾਟੀਆਂ ਵਜੋਂ ਪੇਸ਼ ਕਰਤਾ, ਹੈ ਨਾ। ਸੋ ਇਸ ਲਈ ਹੁਣ ਉਹ ਸਾਰਾ ਥੱਲੇ ਧਰਾਤਲ ਤਿਆਰ ਹੈ ਅਤੇ ਹੁਣ ਆਪਾਂ ਉਹਦੇ 'ਤੇ ਇਮਾਰਤ ਖੜੀ ਕਰੀਏ। ਸੋ ਕੀ ਹੁਣ ਜਿਹੜਾ ਏਜੰਡੇ ਲਈ ਮੰਨਿਆ ਜਾਂਦਾ ਸੀ ਕਿ RSS ਨੇ ਨਰਿੰਦਰ ਮੋਦੀ ਨੂੰ ਮੂਹਰੇ ਲਿਆ ਸੀ, ਉਹ ਮੌਕਾ ਆ ਗਿਆ। ਮਤਲਬ ਅੱਜ ਆਜ਼ਾਦੀ ਦਿਹਾੜੇ 'ਤੇ ਆਪਾਂ ਗੱਲ ਕਰ ਰਹੇ ਹਾਂ, ਪਾਕਿਸਤਾਨ ਜੇ ਬਣਿਆ ਤਾਂ ਉਹ ਇੱਕ ਧਰਮ ਆਧਾਰਿਤ ਮੁਲਕ ਬਣਿਆ
ਜੀ,
ਪਰ ਭਾਰਤ ਲੋਕਤੰਤਰ ਤਰੀਕੇ ਨਾਲ ਸਰਬ ਧਰਮ ਮੁਲਕ ਬਣਿਆ, ਹੈ ਨਾ। ਪਰ ਕੀ ਅੱਜ ਇਸ ਨੂੰ ਵੀ ਇੱਕ ਧਰਮ ਨਾਲ ਜੁੜ ਕੇ ਮੁਲਕ ਬਣਾਉਣ ਦੀ ਕਵਾਇਤ ਵੱਲ ਡਿੰਗ ਵਧਾ ਦਿੱਤੀ ਹੈ ਪ੍ਰਧਾਨ ਮੰਤਰੀ ਨੇ, ਇਸ ਲਈ 15 ਅਗਸਤ ਵਾਲੇ ਦਿਨ ਚੁਣਿਆ? ਇੱਥੇ ਬਹੁਤ ਅਰਥ ਲਾਏ ਜਾ ਰਹੇ ਨੇ। ਹਰ ਧਿਰ, ਹਰ ਧਰਮ ਦੇ ਬੁੱਧੀਜੀਵੀ, ਹਰ ਸੂਬੇ ਦੇ ਨੁਮਾਇੰਦੇ ਆਪੋ ਆਪਣੇ ਤਰੀਕਾ ਕਾਰਨ ਇਹਦੇ ਅਰਥ ਕੱਢ ਰਹੇ ਨੇ, ਪਰ ਨਰਿੰਦਰ ਮੋਦੀ ਜੀ ਆਪਣੀ ਗੱਲ ਕਹਿ ਕੇ ਹੋ ਗਏ ਤੇ ਹੋ ਗਏ, ਹੁਣ ਬਾਕੀ ਦੇਸ਼ ਲਾਈ ਜਾਵੇ ਸਭ ਦਾ।
ਅੱਛਾ ਦੀਪਕ ਜੀ, ਦੇਖੋ ਹੁਣ ਇਹਨਾਂ 79 ਵਰ੍ਹਿਆਂ ਦੇ ਵਿੱਚ ਜਦੋਂ ਕਦੇ ਵੀ 15 ਅਗਸਤ ਦੇ ਮੌਕੇ 'ਤੇ ਗੱਲ ਹੁੰਦੀ ਆ ਪੰਜਾਬ ਅਤੇ ਬੰਗਾਲ ਦੇ ਵਿੱਚ, ਇਹ ਗੱਲ ਪੰਜਾਬ 'ਚ ਸਪੈਸੀਫਿਕਲੀ ਹੋਰ ਵੀ ਜ਼ਿਆਦਾ ਕਿ ਵੰਡ ਵੇਲੇ ਜਿਸ ਤਰ੍ਹਾਂ ਦਾ ਘਾਣ ਹੋਇਆ, 10 ਲੱਖ ਤੋਂ ਵੀ ਵੱਧ ਲੋਕਾਂ ਦੀਆਂ ਜਾਨਾਂ ਗਈਆਂ, ਜਿਹੜਾ ਉਜਾੜਾ ਹੋਇਆ ਉਹਦੀ ਗੱਲ ਬੜੀ ਘੱਟ ਹੁੰਦੀ ਆ। ਉਸ ਪਾਰਟੀਸ਼ਨ ਦਾ ਜਿਹੜਾ ਦਰਦ ਹੈਗਾ, ਜਿਹੜਾ ਅੱਗੇ ਤੋਂ ਅੱਗੇ ਪੁਸ਼ਤ ਦਰ ਪੁਸ਼ਤ ਕਈ ਪਰਿਵਾਰਾਂ ਦੇ ਵਿੱਚ ਚੱਲਦਾ ਪਿਆ, ਉਹਨਾਂ 10 ਲੱਖ ਜਾਨ ਗਵਾਉਣ ਵਾਲੇ ਵਿਅਕਤੀਆਂ ਨੂੰ ਅੱਜ ਤੱਕ ਪ੍ਰੋਪਰਲੀ ਕੋਈ ਸ਼ਰਧਾਂਜਲੀ ਨਹੀਂ ਦਿੱਤੀ ਗਈ, ਉਹਦੇ ਬਾਰੇ ਅੱਜ ਨਾਲ ਪੈਰਲਲ ਡਿਸਕਸ਼ਨ ਕੀ ਚੱਲ ਰਹੀ ਹੈ ਜੀ?
ਬਿਲਕੁਲ ਜੀ, ਅੱਜ ਦੇਸ਼ ਭਰ 'ਚ ਜਿਵੇਂ ਆਪਾਂ ਗੱਲ ਕੀਤੀ ਕਿ ਆਜ਼ਾਦੀ ਦਿਹਾੜਾ ਮਨਾਇਆ ਗਿਆ ਤਾਂ ਉਸ ਤਰੀਕਾਕਾਰ ਨਾਲ ਸੂਬਿਆਂ 'ਚ ਵੀ ਮਨਾਏ ਗਏ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਅੱਜ ਝੰਡਾ ਲਹਿਰਾਉਣ ਲਈ ਮਤਲਬ ਕਿ ਹਾਜ਼ਰ ਸੀਗੇ ਜੀ, ਕਿ ਉਹਨਾਂ ਨੇ ਵੀ ਝੰਡੇ ਦੀ ਰਸਮ ਅਦਾ ਕੀਤੀ, ਫਰੀਦਕੋਟ ਜਾ ਕੇ ਸਲਾਮੀ ਲਈ ਅਤੇ ਉਹ ਸਾਰਾ ਕੁਛ ਹੋਇਆ। ਸੋ ਉਸ ਤਰੀਕਾ ਕਰਨਾ, ਇੱਥੇ ਵੀ ਸਕੂਲ ਪੱਧਰ 'ਤੇ ਪ੍ਰੋਗਰਾਮ ਉਹੀ ਦੇਸ਼ ਭਗਤੀ ਵਾਲੇ ਗੀਤ, ਉਹੀ ਭੰਗੜਾ, ਸਾਰਾ ਕੁਛ ਉਹ ਉਸ ਪ੍ਰਤੀਕ ਵਜੋਂ ਮਨਾਇਆ ਜਾਂਦਾ। ਪਰ ਇਹ ਸਿੱਕੇ ਦਾ ਇੱਕ ਪਹਿਲੂ ਹੈ ਵਿਜੇ ਜੀ, ਸਿੱਕੇ ਦਾ ਦੂਸਰਾ ਪਹਿਲੂ ਵੀ ਹੈਗਾ ਨਾ, ਕਿ ਜੇ ਮਤਲਬ ਕਿ ਅਸੀਂ ਇਹ ਦੇਖੀਏ ਕਿ ਉਸ ਸਮੇਂ ਜੇ ਆਜ਼ਾਦੀ ਮਿਲੀ ਤਾਂ ਦੇਸ਼ ਦੇ ਵਿੱਚੋਂ ਸਭ ਤੋਂ ਵੱਧ ਜੇਕਰ ਕੁਰਬਾਨੀਆਂ ਕਿਸੇ ਦੇ ਹਿੱਸੇ ਆਈਆਂ ਤਾਂ ਉਹ ਪੰਜਾਬ ਅਤੇ ਬੰਗਾਲ ਦੇ ਹਿੱਸੇ ਆਈਆਂ
ਜੀ,
ਔਰ ਪੰਜਾਬ ਦੇ ਵਿੱਚੋਂ ਸਿੱਖ ਭਾਈਚਾਰੇ ਦੇ ਹਿੱਸੇ ਸਭ ਤੋਂ ਵੱਧ ਆਈਆਂ। ਫਿਰ ਇਸ ਤੋਂ ਬਾਅਦ ਨੁਕਸਾਨ ਵੀ ਸਭ ਤੋਂ ਵੱਧ ਇਹਨਾਂ ਹੀ ਦੋਵੇਂ ਸੂਬਿਆਂ ਦਾ ਹੋਇਆ। ਮਤਲਬ ਆਜ਼ਾਦੀ ਦਿਵਾਉਣ 'ਚ ਜਿਹਨਾਂ ਸਭ ਤੋਂ ਵੱਧ ਯੋਗਦਾਨ, ਵੱਢ ਟੁੱਕ ਖੇਤਰਫਲ ਦੇ ਹਿਸਾਬ ਨਾਲ ਵੀ, ਭਾਸ਼ਾ ਦੇ ਹਿਸਾਬ ਨਾਲ ਵੀ, ਹੈ ਨਾ, ਅਤੇ ਸੱਭਿਆਚਾਰ ਅਤੇ ਬੰਦਿਆਂ ਦੇ ਹਿਸਾਬ ਨਾਲ ਵੀ
ਜੀ।
ਹੁਣ ਤੁਸੀਂ ਇਹ ਅੰਦਾਜ਼ਾ ਕਿ ਉਸ ਸਮੇਂ ਜਦੋਂ ਸਾਡੇ ਕੋਲ ਨਾ ਪਰਮਾਣੂ ਬੰਬ, ਨਾ ਹਥਿਆਰ, ਨਾ ਗੋਲਾ ਸਿੱਕਾ, ਹੈ ਨਾ ਕੋਈ ਅਜਿਹੇ ਜੰਗੀ ਵਸਤਾਂ, ਅਸੀਂ ਮਤਲਬ ਕਿਰਪਾਨਾਂ, ਬਰਛੇ, ਟਕੂਏ, ਗੰਡਾਸੇ, ਡੰਡੇ, ਹੈ ਨਾ, ਇੱਟਾਂ, ਰੋੜੇ, ਇਹਨਾਂ ਨਾਲ 10 ਲੱਖ ਬੰਦਾ ਆਪਣਾ ਆਪ ਹੀ ਮੁਕਾ ਲਿਆ ਜੀ।
ਜੀ
ਮਤਲਬ ਇੱਧਰੋਂ ਅਤੇ ਉੱਧਰੋਂ ਲਹੂ ਨਾਲ ਭਿੱਜੀਆਂ ਭਰ ਭਰ ਕੇ ਰਹੇ ਸੀ। ਸੋ ਇਹਦੇ ਲਈ ਉਸ ਸਮੇਂ ਦੀ ਜੇ ਕਾਂਗਰਸ ਅਤੇ ਮੁਸਲਿਮ ਲੀਗ, ਹੈ ਨਾ, ਨਹਿਰੂ ਅਤੇ ਜਿਨ੍ਹਾਂ ਜੇ ਜ਼ਿੰਮੇਵਾਰ ਨੇ, ਕਿਉਂਕਿ ਕੁਝ ਧਿਰਾਂ ਇਹ ਕਹਿੰਦੀਆਂ ਸੀਗੀਆਂ ਕਿ ਭਾਈ ਚਾਹੇ ਟਾਲ ਲਓ ਪਰ ਇਹ ਨਾ ਕਰੋ, ਪਰ ਉਹਦੇ ਬਾਵਜੂਦ ਜੇ ਟਲਿਆ ਨਹੀਂ ਅਤੇ ਬਣਿਆ, ਅਤੇ ਫਿਰ ਇਸ ਤਰੀਕਾਕਾਰ ਦੇ ਲਈ ਕੀ ਰਾਜਨੀਤੀ ਜ਼ਿੰਮੇਵਾਰ ਹੈ? ਅਤੇ ਉਸ ਸਮੇਂ ਜਿਹੜੀ ਅੱਜ ਇੱਕ ਧਰਮ ਦਾ ਰੰਗ ਰੰਗਣਾ ਚਾਹੁੰਦੀ ਆ, ਅੱਜ ਦੇਸ਼ ਦੀ ਘੱਟ ਗਿਣਤੀ ਨੂੰ ਇੱਕ ਖੁੰਝੇ ਤੱਕਣਾ ਚਾਹੁੰਦੀ ਆ, ਫਿਰ ਉਸ ਸਮੇਂ ਵੀ ਮਨਸ਼ਾ ਤਾਂ ਉਹਨਾਂ ਦੀ ਉਹ ਹੋਣਗੀ ਕਿ ਉਹ ਵੀ ਵਿਚਰਲੇ ਸੀ। ਫਿਰ ਇਹ ਵੱਢ ਟੁੱਕ ਦੇ ਵਿੱਚ ਕੌਣ ਕੌਣ ਨੇ ਹੱਥ ਰੰਗੇ ਨੇ ਜੀ ਲਹੂ ਨਾਲ, ਇਹ ਵੀ ਜਾਂਚ ਦਾ ਵਿਸ਼ਾ ਫਿਰ ਤਾਂ। ਸੋ ਇਹ ਸਾਰੀ ਪ੍ਰਕਿਰਿਆ ਤੋਂ ਜਿਹੜੀ ਪੀੜ ਦਾ ਇੱਕ ਗੱਲ ਹੈ ਉਹ ਇਹ ਹੈ ਕਿ ਜੇ ਮਤਲਬ ਕਿ ਕੈਨੇਡਾ ਮਾਫੀ ਮੰਗ ਸਕਦਾ ਕਾਮਾਗਾਟਾ ਮਾਰੂ ਜਹਾਜ਼ ਲਈ, ਗੁਰੂ ਨਾਨਕ ਦੇਵ ਜਹਾਜ਼ ਲਈ, ਹੈ ਨਾ, ਜੇ ਜਲ੍ਹਿਆਂਵਾਲੇ ਬਾਗ ਲਈ ਉਸ ਸਮੇਂ ਰਾਜਭਾਗ ਕਰਨ ਵਾਲੀ ਸਾਡੇ 'ਤੇ, ਹੈ ਨਾ, ਸਾਨੂੰ ਹੱਥ ਮਤਲਬ ਕਿ ਬੇੜੀਆਂ 'ਚ ਰੱਖਣ ਵਾਲੀ, ਗੁਲਾਮੀ 'ਚ ਰੱਖਣ ਵਾਲੀ ਧਿਰ ਮਾਫੀ ਮੰਗ ਸਕਦੀ ਹੈ ਜਲ੍ਹਿਆਂਵਾਲੇ ਬਾਗ ਲਈ, ਹੈਂ, ਅਤੇ ਜੇ ਉਹ ਦੀਵਾਰ ਢਹਿ ਸਕਦੀ ਹੈ, ਹੈ ਨਾ, ਤਾਂ ਫਿਰ ਇੱਥੇ ਇਹ ਵਰਤਾਰਾ ਕਿਉਂ ਹੈ ਜੀ? ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਜੋ ਸੱਭਿਆਚਾਰ, ਜੋ ਸਾਂਝ, ਜੋ ਭਾਸ਼ਾਈ ਸਾਂਝ, ਸੱਭਿਆਚਾਰ, ਉਸ ਤਰੀਕੇ ਨਾਲ ਕੀ ਇਹ ਤਾਕਤ ਵੰਡੀ ਗਈ ਕਿ ਲੜਨ ਵਾਲੇ ਲੋਕ ਨੇ ਇਸ ਲਈ ਵੰਡ ਦਿਓ ਕਿ ਭਾਸ਼ਾ ਦਾ ਗਲਬਾ ਨਾ ਹੋ ਜਾਵੇ, ਇਸ ਲਈ ਵੰਡ ਦਿਓ? ਕਹਿੰਦੇ ਕਿ ਜੇ ਉਸੇ ਤਰੀਕੇ ਕਾਰਨ ਨਾਲ ਮੁਲਕ ਰਹਿੰਦਾ ਤਾਂ ਯੂਪੀ ਨਾਲੋਂ ਵੀ ਵੱਧ ਸੀਟਾਂ ਪੰਜਾਬ ਦੀਆਂ ਹੋਣੀਆਂ ਸੀ ਤੇ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਇੱਥੋਂ ਹੋਣਾ ਸੀ। ਮਤਲਬ ਅਸੀਂ ਉਸ ਗਲਤੀ ਤੋਂ ਤਾਂ ਕੀ ਸਿੱਖਣਾ ਸੀ, ਅਸੀਂ ਉਹ ਤੋਂ ਬਾਅਦ ਫਿਰ ਗਲਤੀ ਕੀਤੀ, ਅੱਛਾ ਹਿਮਾਚਲ ਅੱਟ ਕਰ, ਹਰਿਆਣਾ ਅੱਟ ਕਰ, ਫਿਰ ਵੰਡਿਆ ਉਹਨੂੰ
ਜੀ।
ਸੋ ਪਰ ਅਫਸੋਸ ਇਸ ਗੱਲ ਦਾ ਕਿ ਉਹ 10 ਲੱਖ ਲੋਕ ਜਿਨ੍ਹਾਂ ਦਾ ਕੋਈ ਗੁਨਾਹ ਨਹੀਂ ਸੀ, ਕੋਈ ਕਸੂਰ ਨਹੀਂ ਸੀ, ਮਤਲਬ ਦੇਸ਼ ਲਈ ਜਿੱਥੇ ਆਜ਼ਾਦੀ ਦਾ ਦਿਨ ਹੁੰਦਾ ਉੱਥੇ ਪੰਜਾਬ ਲਈ ਹੱਲਿਆਂ ਦਾ ਦਿਨ, ਵੱਢ ਟੁੱਕ ਵਾਲਾ ਦਿਨ, ਵੰਡ ਦਾ ਦਿਨ, ਕਿੰਨੇ ਹੀ ਨਾਮ ਨੇ ਜਿਹੜੇ ਉੱਜੜ ਕੇ ਆਏ ਜਾਂ ਉੱਜੜ ਕੇ ਗਏ ਜਾਂ ਜਿਨ੍ਹਾਂ ਦੇ ਪਰਤੇ ਹੀ ਨਹੀਂ, ਕਿੰਨੀਆਂ ਚੁੰਨੀਆਂ ਬੇਪੱਤ ਹੋਈਆਂ ਅਤੇ ਕਿੰਨਿਆਂ ਦੀ ਪੱਤ ਰੁੜੀ, ਕੋਈ ਹਿਸਾਬ ਹੀ ਨਹੀਂ। ਸੋ ਉਹਨਾਂ ਸਾਰਿਆਂ ਨੂੰ ਮਤਲਬ ਕਦੇ ਯਾਦ ਵੀ ਨਹੀਂ ਕੀਤਾ, ਸੰਸਦ ਨੇ ਵੀ ਤੇ ਵਿਧਾਨ ਸਭਾ ਨੇ ਵੀ। ਸ਼ਰਧਾਂਜਲੀ ਤਾਂ ਦੂਰ ਦੀ ਗੱਲ ਹੈ, ਮਾਫ਼ੀ ਮੰਗਣਾ ਤਾਂ ਬਹੁਤ ਦੂਰ ਦੀ ਗੱਲ ਹੈ, ਮਤਲਬ ਯਾਦ ਵੀ ਨਹੀਂ ਕੀਤਾ ਜਾਂਦਾ। ਅਸੀਂ ਉਹ ਸਿੱਕੇ ਦਾ ਪਹਿਲੂ ਪਲਟ ਕੇ ਕਿਉਂ ਨਹੀਂ ਦੇਖਣਾ ਚਾਹੁੰਦੇ
ਜੀ?
ਸਿਆਸੀ ਧਿਰਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ, ਸਮਾਜ ਦੀ ਕਿਹੜੀ ਮਜਬੂਰੀ ਹੈ? ਸੂਬਾ ਸਰਕਾਰਾਂ ਦੀ ਪੰਜਾਬ ਤੇ ਬੰਗਾਲ ਦੀ ਕਿਹੜੀ ਮਜਬੂਰੀ ਹੈ? ਪੱਛਮੀ ਬੰਗਾਲ ਤੋਂ ਮਤਲਬ ਉੱਥੇ ਤਾਂ ਪਾਕਿਸਤਾਨ ਨੂੰ ਤਾਂ ਵੱਡਾ ਝਟਕਾ ਲੱਗਿਆ, ਉੱਥੋਂ ਤਾਂ ਬੰਗਲਾਦੇਸ਼ ਨਿਕਲ ਗਿਆ
ਜੀ।
ਪਰ ਇੱਥੇ ਸਵਾਲ ਖੜਾ ਕਿ ਪੰਜਾਬ ਦੇ ਅੰਦਰ ਉਹ ਜ਼ਖਮ ਅਜੇ ਵੀ ਅੱਲੇ ਨੇ। ਆਜ਼ਾਦੀ ਦੇ ਜਸ਼ਨ ਠੀਕ, ਆਜ਼ਾਦੀ ਦੀ ਮੁਬਾਰਕ ਠੀਕ, ਪਰ ਉਹਨਾਂ 10 ਲੱਖ ਲੋਕਾਂ ਨੂੰ ਜੇ 79 ਸਾਲਾਂ 'ਚ ਅਜੇ ਤੱਕ ਅਸੀਂ ਸ਼ਰਧਾਂਜਲੀ ਨਹੀਂ ਭੇਟ ਕਰ ਸਕੇ ਤਾਂ ਕਿਹੜੀ ਮਨੁੱਖਤਾ, ਕਿਹੜੀ ਮਾਨਵਤਾ ਅਤੇ ਕਿਹੜੇ ਧਰਮਾਂ ਦੀ ਅਸੀਂ ਗੱਲ ਕਰਦੇ?
ਦੂਜੀ ਗੱਲ ਇਹ ਵੀ ਹੈ ਨਾ ਦੀਪਕ ਜੀ, ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਇਤਿਹਾਸਿਕ ਗਲਤੀਆਂ ਤੋਂ ਸਿੱਖਿਆ ਕੀ, ਕਈ ਵਾਰ ਤਾਂ ਇੰਝ ਲੱਗਦਾ ਵੀ ਉਹੀ ਗਲਤੀਆਂ ਦੁਹਰਾਉਣ 'ਤੇ ਦੁਬਾਰਾ ਤੋਂ ਬਾਜ਼ਿਦ ਨੇ ਕੁਝ ਜਿਹੜੇ ਅਨਸਰ। ਸੋ ਉਹ ਵੀ ਚੀਜ਼ਾਂ ਦਾ ਬੜਾ ਧਿਆਨ ਦੇਣਾ ਜ਼ਰੂਰੀ ਹੈ।
ਜਿਹੜਾ ਵਿਜੇ ਜੀ, ਜਿਹੜਾ ਮੌਜੂਦਾ ਦੌਰ ਚੱਲ ਰਿਹਾ ਉਹ ਇੱਕ ਵਾਰ ਫਿਰ ਉਸ ਖਤਰਨਾਕ ਮੋੜ ਵੱਲ ਵੱਧਦਾ।
ਬਿਲਕੁਲ ਬਿਲਕੁਲ ਜੀ 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 ਬਿਲਕੁਲ।
ਕਈ ਵਾਰ ਕਿ ਅਜੇ ਹੋਰ ਵੰਡ ਬਾਕੀ ਹੈ ਕੋਈ। ਇਹ ਬਹੁਤ ਫਿਕਰਮੰਦੀ ਵਾਲਾ ਦੌਰ।
ਅੱਛਾ ਦੀਪਕ ਜੀ, ਦੱਸਿਓ ਇੱਕ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਉਹ ਰੱਦ ਕਰ ਦਿੱਤੀ ਗਈ ਹੈ ਜੀ, ਪੰਜਾਬ ਦੇ ਵਿੱਚ ਜਿਹੜੀ ਨਵੀਂ ਸੜਕ ਬਣਨੀ ਸੀ, ਵੱਡੀ ਇਨਵੈਸਟਮੈਂਟ ਹੋਣੀ ਸੀ, ਉਹ ਨਹੀਂ ਹੋ ਰਹੀ ਹੁਣ?
ਨਹੀਂ ਵਿਜੇ ਜੀ, ਇੱਕ ਤਾਂ ਹੈ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਤਹਿਤ ਰੋਡ ਬਣ ਰਹੀਆਂ ਨੇ,
ਹਾਂਜੀ,
ਉਹਨਾਂ 'ਚ ਤਾਂ ਚਲੋ ਜ਼ਮੀਨਾਂ ਅਕੁਆਇਰ ਕਰਨ ਵਾਲਾ ਮਸਲਾ ਕੁਝ ਵੱਖਰਾ ਮਸਲਾ ਹੁੰਦਾ। ਇੱਕ ਸਾਡੇ ਰਾਸ਼ਟਰੀ ਮਾਰਗ ਨੇ, ਇੱਕ ਸਾਡੇ ਸੂਬਾਈ ਮਾਰਗ ਨੇ। ਇੱਕ ਪੇਂਡੂ ਖੇਤਰ ਦੇ ਵਿੱਚ ਜਿਹੜੀਆਂ ਸਾਡੀਆਂ ਪੇਂਡੂ ਲਿੰਕ ਸੜਕਾਂ ਨੇ, ਉਹਨਾਂ ਦੇ ਤਹਿਤ ਕੁਝ ਸੜਕਾਂ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣਦੀਆਂ ਨੇ। ਮਤਲਬ ਦਰਸ਼ਕਾਂ ਦੇ ਧਿਆਨ 'ਚ ਹੋਏਗਾ ਕਿ ਜਦੋਂ ਉਹ ਪੰਜਾਬ ਦੇ ਪਿੰਡਾਂ ਨੂੰ ਲਿੰਕ ਸੜਕਾਂ ਨੂੰ ਜਾਂਦੇ ਨੇ ਤਾਂ ਕਈ ਸੜਕਾਂ ਦੇ ਨਾ ਵਿਚਾਲੇ ਚਿੱਟੀ ਪੱਟੀ ਦੇ ਨਿਸ਼ਾਨ ਹੁੰਦੇ ਨੇ, ਜਿਵੇਂ ਨੈਸ਼ਨਲ ਹਾਈਵੇ, ਰਾਸ਼ਟਰ ਹਾਈਵੇ 'ਤੇ ਹੁੰਦੇ ਨੇ ਨਾ, ਉਸ ਤਰ੍ਹਾਂ ਛੋਟੀ ਸੜਕ ਹੈ ਪਰ ਉਹਦੇ ਵਿਚਾਲੇ ਚਿੱਟੀ ਪੱਟੀ ਦਾ ਨਿਸ਼ਾਨ ਹੈ, ਅਤੇ ਪੰਜਾਬ 'ਚ ਚਿੱਟੀ ਪੱਟੀ ਵਾਲੀ ਸੜਕ ਦੀ ਨਿਸ਼ਾਨੀ ਨਾਲ ਵੀ ਜਾਣੇ ਜਾਂਦੇ ਨੇ, ਅਤੇ ਇਹ ਉਹ ਸੜਕ ਦਾ ਮਤਲਬ ਹੁੰਦਾ ਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣੀ ਸੜਕ ਹੈ। ਉਹਦੇ ਲਈ 31 ਮਾਰਚ ਨੂੰ ਮਨਜ਼ੂਰੀ ਮਿਲੀ ਅਤੇ 829 ਕਰੋੜ ਦੇ ਕਰੀਬ ਲਗਭਗ ਦਾ ਪ੍ਰੋਜੈਕਟ ਸੀਗਾ ਇਹ, 828 ਕਰੋੜ 87 ਲੱਖ, ਮਤਲਬ ਲਗਭਗ 829 ਕਰੋੜ ਦਾ ਪ੍ਰੋਜੈਕਟ, ਜਿਹਦੇ ਵਿੱਚ ਮਤਲਬ ਕਿ ਸੜਕ ਵੀ ਬਣਨੀ ਸੀ ਅਤੇ ਪੁਲ ਵੀ ਬਣਨੇ ਸੀ। ਹੁਣ ਇਹਦੇ ਲਈ 64 ਸੜਕਾਂ ਅਪਗ੍ਰੇਡ ਹੋਈਆਂ ਅਤੇ 38 ਪੁਲ ਬਣਨੇ ਸੀ। ਇੱਥੇ 3 ਪ੍ਰੋਜੈਕਟ ਸੀਗੇ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ, ਜਿਹਦੇ ਲਈ 828 ਕਰੋੜ ਰੁਪਇਆ ਮਨਜ਼ੂਰ ਹੋਇਆ। ਸੋ 64 ਸੜਕਾਂ ਦਾ ਲਗਭਗ ਅਪਗ੍ਰੇਡ ਹੋ ਗਈਆਂ, ਪਰ 15 ਮੀਟਰ ਤੋਂ ਵੱਧ ਲੰਬਾਈ ਵਾਲੇ ਜਿਹੜੇ 38 ਪੁਲ ਬਣਨੇ ਸੀ ਉਹ ਵੱਟੇ ਖਾਤੇ ਪੈ ਗਏ, ਉਹ ਰੁਕ ਗਿਆ। ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ 11 ਜੁਲਾਈ ਨੂੰ ਚਿੱਠੀ ਭੇਜ ਕੇ ਕਿਹਾ ਕਿ ਜਿਹੜੇ ਟੈਂਡਰ ਨਹੀਂ ਜਾਰੀ ਹੋਏ ਜਾਂ ਜਿੱਥੇ ਕੰਮ ਸ਼ੁਰੂ ਨਹੀਂ ਹੋਇਆ ਉਹ ਹੁਣ ਅਸੀਂ ਬੰਦ ਕਰਦੇ ਹਾਂ। ਸੋ ਸੜਕਾਂ ਦਾ ਕੰਮ ਤਾਂ ਲਗਭਗ 80% 85% ਮੁੱਕ ਗਿਆ ਸੀ
ਜੀ,
ਪਰ ਜਿਹੜੇ 38 ਪੁਲ ਰਹਿ ਗਏ ਤੇ ਬਾਕੀ ਸੜਕ ਦਾ ਮਾੜਾ ਮੋਟਾ ਕੰਮ ਰਹਿ ਗਿਆ ਉਹ ਤੁਰੰਤ ਰੋਕ ਦਿੱਤਾ। ਮਤਲਬ ਫਿਲਹਾਲ ਪ੍ਰਧਾਨ ਮੰਤਰੀ ਸੜਕ ਯੋਜਨਾ ਪ੍ਰੋਜੈਕਟ ਰੱਦ ਹੈ ਜੀ ਪੰਜਾਬ ਦੇ ਲਈ, ਤੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖਤੀ ਜੀ, ਜਦ ਮਤਲਬ ਜਿਵੇਂ ਪੇਂਡੂ ਵਿਕਾਸ ਫੰਡ ਲਈ ਚਿੱਠੀਆਂ ਲਿਖੀਆਂ ਅੱਜ ਤੱਕ ਧੇਲਾ ਨਹੀਂ ਆਇਆ ਹੈ ਨਾ, ਤੇ ਜਦੋਂ ਆਪਣੇ ਮਹੱਲਾ ਕਲੀਨਿਕਾਂ ਤੇ ਆਈ ਫਿਰ ਆਪਣੇ ਫੱਟੇ ਲਾਉਣੇ ਵੀ ਪੈ ਗਏ ਤਾਂ ਵੀ ਚੰਦ ਪੈਸੇ ਆਏ, ਸਕੂਲਾਂ ਤੇ ਅਗਲਿਆਂ ਨੇ ਆਪਣੇ ਨਾਂ ਲਾ ਲਏ ਜਿਹਨਾਂ ਦਾ ਪੰਜਾਬੀਕਰਨ ਵੀ ਨਹੀਂ ਹੋਇਆ, ਨਾ ਉਹ ਹਿੰਦੀਕਰਨ ਵਾਲੇ ਨਾਂ ਲਾ ਲਏ ਤੇ ਪਰ ਕੁਛ ਪੈਸੇ ਆਏ, ਪਰ ਪੂਰਨ ਤੌਰ ਤੇ ਸਿਹਤ ਦੇ ਮਾਮਲੇ 'ਚ, ਸਿੱਖਿਆ ਦੇ ਮਾਮਲੇ 'ਚ, ਪੇਂਡੂ ਵਿਕਾਸ ਫੰਡ ਦੇ ਮਾਮਲੇ 'ਚ ਧੇਲਾ ਨਹੀਂ ਆ ਰਿਹਾ। GST ਸਮੇਂ ਸਿਰ ਦੇ ਨਹੀਂ ਰਹੇ, ਠੂਠੇ ਫੜਾਤੇ ਸੂਬਿਆਂ ਦੇ ਹੱਕ 'ਚ, ਤੇ ਹੁਣ ਵੀ ਆਹ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਪ੍ਰੋਜੈਕਟ ਰੋਕਤਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਚਿੱਠੀਆਂ ਲਿਖਦੇ ਆ ਜੀ। ਚਿੱਠੀ ਚਿੱਠੀ ਖੇਡੋਗੇ, ਰਾਜਨੀਤਿਕ ਲੜਾਈ ਲੜੋ ਨਾ, ਪਾਣੀ ਵਾਲੇ ਮੁੱਦੇ ਤੇ ਧਰਨਾ ਲੱਗ ਜੂ, ਬਿਆਨ ਦੇ ਦਾਂਗੇ, ਐਂ ਕਰ ਦਾਂਗੇ, ਅਦਾਲਤ ਚਲੇ ਜਾਵਾਂਗੇ, ਰਾਜਨੀਤਿਕ ਲੜਾਈ ਲੜੋ ਨਾ। 117 ਮੈਂ ਨਹੀਂ ਕਹਿੰਦਾ ਆਪਣੇ 94 ਨੂੰ ਲੈ ਕੇ ਜਾਓ, 117 ਐਮ ਐਲ ਨੂੰ ਲਾਓ ਨਾ, ਮੈਂ ਨਹੀਂ ਕਹਿੰਦਾ ਕਿ ਆਪਣੇ ਆਪਣੇ ਲੋਕ ਸਭਾ ਰਾਜਸਭਾ ਨੂੰ ਲੈ ਕੇ ਜਾਓ, 13 ਦੇ 13 ਲੋਕ ਸਭਾ ਨੂੰ ਸੱਦੋ ਨਾ, ਜਿਹੜਾ ਨਹੀਂ ਆਊਗਾ ਪੰਜਾਬ ਆਪੇ ਪਛਾਣ ਲੂਗਾ ਕਿ ਪੰਜਾਬ ਦੇ ਮੁੱਦੇ ਤੇ ਕੇਂਦਰ ਨਾਲ ਨਹੀਂ ਗੱਲ ਕਰਦਾ ਵੀ ਕਿਹੜਾ ਗਲਤ ਹੈ ਤੇ ਕਿਹੜਾ ਠੀਕ ਹੈ। ਸਾਰੀ ਪੰਜਾਬ ਦੀ ਰਾਜਨੀਤਿਕ ਧਿਰਾਂ ਨੂੰ ਕਹੋ ਨਾ ਕਿ ਚਲੋ ਦਿੱਲੀ ਚੱਲੀਏ ਮੋਦੀ ਦੇ ਘਰ ਮੂਹਰੇ,
ਜੀ
ਮਤਲਬ ਚਿੱਠੀ। ਜਾਂ ਤਾਂ ਤੁਸੀਂ ਡਰਪੋਕ ਹੋ, ਕੇਂਦਰ ਮੂਹਰੇ ਖੜਨੋ, ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਜਾਂ ਤੁਹਾਡੀ ਭਾਈ ਅੰਦਰ ਖਾਤੇ ਸੈਟਿੰਗ ਹੈ ਕਿ ਪਤਾ ਨਹੀਂ ਕੱਲ ਨੂੰ ਉਹਨਾਂ ਵਾਲੇ ਪਾਸੇ ਜਾਣਾ ਪੈ ਜਾਵੇ। ਕਿਹੜਾ ਕਾਰਨ ਕਿ ਪੰਜਾਬ ਨਾਲ ਧਰੋ ਕਮਾ ਰਹੇ ਹੋ? ਕੇਂਦਰ ਤਾਂ ਕਮਾ ਹੀ ਰਿਹਾ, ਕੇਂਦਰ ਦੀ ਧੱਕੇਸ਼ਾਹੀ ਤਾਂ ਸ਼ਰੇਆਮ ਹੈ। ਕਿਆ ਚੱਕੋ ਜੀ ਅਸੀਂ ਰੋਕਤਾ ਤੁਹਾਡਾ ਪ੍ਰੋਜੈਕਟ, ਅਸੀਂ ਨਹੀਂ ਦਿੰਦੇ ਪੈਸੇ। ਮਤਲਬ ਇਹ ਉਹੀ ਤਰੀਕਾ ਕਰ ਜਿਹਦੀ ਆਪਾਂ ਲਗਾਤਾਰ ਡਬਲ ਇੰਜਨ ਵਾਲੇ ਫਾਰਮੂਲਿਆਂ ਦੀ ਗੱਲ ਕਰਦੇ ਹਾਂ। ਜੇ ਬੀਜੇਪੀ ਦੀ ਉਹ ਸਰਕਾਰ, ਫਿਰ ਕੇਂਦਰ ਸਰਕਾਰ ਹੋਰ ਤਰ੍ਹਾਂ ਰਿਐਕਟ ਕਰੂਗੀ, ਜੇ ਬੀਜੇਪੀ ਸਰਕਾਰ ਨਹੀਂ ਹੈ ਤਾਂ ਹੋਰ ਤਰ੍ਹਾਂ, ਕਿਉਂ ਵੀ ਸਰਕਾਰ ਤਾਂ ਸਰਕਾਰ ਹੈ। ਉਹ ਸਰਕਾਰ ਬਣ ਕੇ ਕੰਮ ਕਿਉਂ ਨਹੀਂ ਕਰਦੀ, ਪਾਰਟੀ ਦੀ ਬਣ ਕੇ ਕਿਉਂ ਕੰਮ ਕਰਦੀ ਹੈ? ਤੇ ਕੇਂਦਰ 'ਚ ਤਾਂ ਸਵਾਲ ਹੈ, ਪਰ ਸਾਡੀ ਸਰਕਾਰ ਲੜਾਈ ਲੜਦੀ ਕਿਉਂ ਨਹੀਂ ਨਜ਼ਰ ਆਉਂਦੀ, ਇਹ ਵੀ ਸਵਾਲ ਹੈ।
ਦੀਪਕ ਜੀ, ਤਰਨ ਤਾਰਨ ਜ਼ਿਮਨੀ ਚੋਣ ਲਈ ਸਿਆਸੀ ਦਲਾਂ ਦੀ ਪੂਰੀ ਤਿਆਰੀ ਹੋ ਗਈ ਹੈ ਜੀ, ਕੀ ਚੱਲ ਰਿਹਾ?
ਬਿਲਕੁਲ ਜੀ, ਪੰਜਾਬ 'ਚ ਚੋਣ ਮਾਹੌਲ ਤਾਂ ਪਿੰਡਾਂ 'ਚ ਵੀ ਚਰਚਾ ਸ਼ੁਰੂ ਹੋ ਗਈ ਹੈ, ਕਿਉਂਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆ ਗਈਆਂ ਅਤੇ 5 ਅਕਤੂਬਰ ਉਹਦੇ ਲਈ ਤਰੀਕ ਪੰਜਾਬ ਸਰਕਾਰ ਨੇ ਤੈਅ ਕਰਤੀ ਆ। ਵੈਸੇ ਤਾਂ ਇਹ ਚੋਣਾਂ ਪਹਿਲਾਂ ਹੀ ਦੇਰੀ ਨਾਲ ਹੋ ਰਹੀਆਂ ਨੇ, ਅਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਲੈਂਡ ਪੁਲਿੰਗ ਕਰਕੇ ਪਿੰਡਾਂ 'ਚ ਜਿਵੇਂ ਰੋਸਾ ਹੈ, ਉਹ ਰੋਸੇ ਦਾ ਨੁਕਸਾਨ ਵੀ ਸੱਤਾਧਾਰੀ ਧਿਰ ਨੂੰ ਝੱਲਣਾ ਪੈ ਸਕਦਾ, ਪਰ ਪੰਚਾਇਤੀ ਚੋਣਾਂ ਵਾਂਗ ਜੇ ਧੱਕਾ ਕਰੂਗੀ ਤਾਂ ਹੋਰ ਮਤਲਬ ਵਿਕਰਾਲ ਰੂਪ ਇਹਦਾ ਸਾਹਮਣੇ ਆ ਸਕਦਾ। ਪਰ ਦੂਸਰੇ ਪਾਸੇ ਤਰਨ ਤਾਰਨ ਜ਼ਿਮਨੀ ਚੋਣ ਦਾ ਵੀ ਮਾਹੌਲ ਭਖਣ ਲੱਗ ਪਿਆ। ਬੇਸ਼ੱਕ ਅਜੇ ਚੋਣ ਕਮਿਸ਼ਨ ਨੇ ਤਰੀਕ ਨਹੀਂ ਐਲਾਨੀ, ਪਰ ਮੰਨਿਆ ਹੀ ਜਾ ਰਿਹਾ ਕਿ ਬਿਹਾਰ ਦੀਆਂ ਚੋਣਾਂ ਦੇ ਨਾਲ ਹੀ ਤਰਨ ਤਾਰਨ ਜ਼ਿਮਨੀ ਚੋਣ ਹੋਏਗੀ। ਹਾਂ, ਲਗਭਗ 3 ਉਮੀਦਵਾਰ ਮੈਦਾਨ 'ਚ ਆ ਗਏ ਨੇ। ਭਾਰਤੀ ਜਨਤਾ ਪਾਰਟੀ ਨੇ ਆਪਣੇ ਕੱਲ੍ਹ ਹੀ ਉਮੀਦਵਾਰ ਐਲਾਨਿਆ, ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਸੀ, ਅਤੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਪਹਿਲਾਂ ਹੀ ਬੀਬੀ ਨੂੰ ਉਮੀਦਵਾਰ ਇੱਕ ਨੂੰ ਐਲਾਨ ਚੁੱਕੇ ਨੇ, ਅਤੇ ਆਮ ਆਦਮੀ ਪਾਰਟੀ ਨੇ ਵੀ ਹਲਕਾ ਇੰਚਾਰਜ ਆਪਣਾ ਐਲਾਨ ਦਿੱਤਾ, ਮਤਲਬ ਮੰਨਿਆ ਜਾ ਰਿਹਾ ਕਿ ਉਸੇ ਨੂੰ ਕੱਲ੍ਹ ਨੂੰ ਟਿਕਟ ਦੇਣਗੇ। 3 ਉਮੀਦਵਾਰ ਲਗਭਗ ਸਾਹਮਣੇ ਨੇ, ਅਤੇ ਤਿੰਨਾਂ ਦੇ ਵਿੱਚੋਂ ਤੁਸੀਂ ਕਮਾਲ ਦਾ ਤਰੀਕਾ ਦੇਖੋ ਕਿ ਜਿਹੜਾ ਤਾਂ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਹੈ, ਜਿਹਨੂੰ ਟਿਕਟ ਮਿਲਣ ਦੀ ਪੂਰਨ 99% ਉਮੀਦ ਹੈ, ਉਹ ਅਕਾਲੀ ਦਲ ਦੇ ਪਾਲੇ 'ਚੋਂ ਆਇਆ ਜੀ। ਜਿਹਨੂੰ ਭਾਰਤੀ ਜਨਤਾ ਪਾਰਟੀ ਨੇ ਟਿਕਟ ਦਿੱਤੀ ਹੈ, ਉਹ ਵੀ ਪੁਰਾਣਾ ਅਕਾਲੀ ਪਾਲੇ 'ਚੋਂ ਬਾਦਲ ਦਲ 'ਚੋਂ ਆਇਆ ਜੀ। ਜਿਹਨੂੰ ਅਕਾਲੀ ਦਲ ਬਾਦਲ ਨੇ ਟਿਕਟ ਦਿੱਤੀ ਹੈ ਜੀ, ਉਹਦਾ ਅਕਾਲੀ ਦਲ ਨਾਲ ਕੋਈ ਸੰਬੰਧ ਨਹੀਂ ਹੈ ਜੀ। ਮਤਲਬ ਟਿਕਟ ਲੈਣ ਲਈ ਕੋਈ ਕਿੱਧਰ ਵੀ ਜਾ ਸਕਦਾ ਹੈ ਨਾ, ਇਹ ਤਾਂ ਹਾਂ। ਪਰ ਸਭ ਦੀਆਂ ਨਜ਼ਰਾਂ ਜੇ ਇਹ ਨੇ ਕਿ ਕਾਂਗਰਸ ਉੱਥੇ ਕਿਵੇਂ ਖੇਡੂਗੀ, ਔਰ ਖਾਸ ਕਰਕੇ ਵਾਰਸ ਪੰਜਾਬ ਦੇ ਅੰਮ੍ਰਿਤਪਾਲ ਹੋਰਾਂ ਦਾ ਜਿਹੜਾ ਦਲ ਹੈ ਅਕਾਲੀ ਦਲ ਦੇ ਨਾਂ ਦੇ ਹੇਠ, ਉਹ ਉੱਥੋਂ ਅੰਮ੍ਰਿਤਪਾਲ ਹੋਰਾਂ ਦੇ ਲੋਕ ਸਭਾ ਹਲਕੇ 'ਚੋਂ ਹਲਕਾ ਆਉਂਦਾ ਤਰਨ ਤਾਰਨ ਇੱਕ, ਸੋ ਉਹਨਾਂ ਦੇ 9 ਵਿਧਾਨ ਸਭਾ ਹਲਕਿਆਂ 'ਚੋਂ ਇੱਕ ਹੈ, ਸੋ ਉਸ ਤਰੀਕਾ ਕਾਰਨ ਦੇਖਿਆ ਜਾਵੇ ਤਾਂ ਉੱਥੋਂ ਅੰਮ੍ਰਿਤਪਾਲ ਸਿੰਘ ਜਿੱਤੇ ਹੋਏ ਨੇ
ਜੀ।
ਫਿਰ ਉਹਨਾਂ ਦੇ ਉਮੀਦਵਾਰ ਦੀ ਵੀ ਅਹਿਮੀਅਤ ਕਾਫੀ ਹੋਏਗੀ, ਕਿਉਂ ਕਿਹਨੂੰ ਟਿਕਟ ਦਿੰਦੇ ਨੇ? ਪਹਿਲਾਂ ਬੀਬੀ ਖਾਲੜਾ ਕੰਨੀ ਦੀ ਵੀ ਹੋ ਚੁੱਕੇ ਸੀਗੇ, ਪਰ ਬੀਬੀ ਖਾਲੜਾ ਨੇ ਫਿਲਹਾਲ ਨਾ ਕਰਤੀ, ਹੁਣ ਫਿਰ ਕਹਿੰਦੇ ਮਨਾਉਣ ਦੀਆਂ ਕੋਸ਼ਿਸ਼ਾਂ ਨੇ, ਸੋ ਇਸ ਲਈ ਅੰਮ੍ਰਿਤਪਾਲ ਹੋਰਾਂ ਦੀ ਤਿਰ ਕਿਹਨੂੰ ਮੈਦਾਨ 'ਚ ਤਾਰਦੀ ਹੈ, ਦੇਖਣ ਵਾਲੀ ਗੱਲ ਹੋਏਗੀ। ਦੂਸਰਾ, ਨਵਾਂ ਬਣਿਆ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਹੋਣੀ ਕੀ ਚੋਣ ਲੜਦੇ ਨੇ, ਜੇ ਚੋਣ ਲੜਦੇ ਨੇ ਉਮੀਦਵਾਰ ਕੌਣ ਹੋਊਗਾ, ਫਿਰ ਜੇ ਉਹ ਵੀ ਮੈਦਾਨ 'ਚ ਆ ਗਏ, ਫਿਰ ਜਿੱਤ ਹਾਰ ਘੱਟ ਦੇਖੀ ਜਾਣੀ ਹੈ ਜੀ, ਕਿਹੜੇ ਅਕਾਲੀ ਦਲ ਨੂੰ ਕਿੰਨੀਆਂ ਵੋਟਾਂ ਪਈਆਂ, ਕਿਹੜਾ ਮੂਹਰੇ ਰਿਹਾ, ਕਿਹੜਾ ਪਿੱਛੇ, ਬਾਦਲ ਦਲ ਯਾਨੀ ਹਰਪ੍ਰੀਤ ਵਾਲਾ, ਅੰਮ੍ਰਿਤਪਾਲ ਸਿੰਘ ਵਾਲਾ, ਜੇ ਸਿਮਰਜੀਤ ਮਾਨ ਵਾਲੇ ਵੀ, ਫਿਰ ਮੈਨੂੰ ਲੱਗਦਾ ਇਹ ਵੱਖਰੇ ਤਰ੍ਹਾਂ ਦਾ ਮੁਕਾਬਲਾ, ਇੱਕ ਪੈਰਲਰ ਚੱਲੂਗਾ ਜਿੱਤ ਹਾਰ ਦੇ ਬਰਾਬਰ, ਚਾਹੇ ਇਹਨਾਂ 'ਚੋਂ ਕੋਈ ਜਿੱਤੇ ਚਾਹੇ ਇਹਨਾਂ 'ਚੋਂ ਕੋਈ ਨਾ ਜਿੱਤੇ, ਕਿ ਅਕਾਲੀ ਦਲ 'ਚ ਵੱਧ ਵੋਟਾਂ ਕਿਹਨੇ ਲਈਆਂ। ਸੋ ਮੰਨਿਆ ਜਾ ਰਿਹਾ ਕਿ ਹਰਪ੍ਰੀਤ ਸਿੰਘ ਵਾਲਾਂ ਦੀ ਧਿਰੇ ਮੰਥਨ ਕਰ ਰਹੀ ਆ ਕੀ ਸਾਨੂੰ ਕਿ ਇਸੇ ਚੋਣ 'ਚ ਜੋੜ ਤੋੜ 'ਚ ਪੈ ਜਾਣਾ ਚਾਹੀਦਾ, ਜਾਂ ਇਹ ਨਰੇਟਿਵ ਫਿਰ ਉਲਟ ਜਾਊਗਾ, ਚਾਹੇ ਜਿੱਤੀਏ ਚਾਹੇ ਹਾਰੀਏ, ਇਸ ਲਈ ਆਪਾਂ ਨੂੰ ਮੁੱਖ ਟੀਚਾ ਬੜਾ ਹੀ ਰੱਖਣਾ ਚਾਹੀਦਾ, ਉਹਦੇ ਉੱਤੇ ਅਜੇ ਮੰਥਨ ਕਰ ਰਹੇ ਨੇ। ਪਰ ਤਰਨ ਤਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਮਾਹੌਲ ਜ਼ਰੂਰ ਭਖਣ ਲੱਗ ਪਿਆ
ਜੀ। ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਸੋਮਵਾਰ ਨੂੰ ਫੇਰ ਗੱਲ ਕਰਦੇ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਥੈਂਕ ਯੂ ਜੀ।